ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰੇ ਸੋ ਟੇਕ ਸਦਾ ਸਦਾ ਜਪ ਨਾਨਕ ਏਕ ਤੁਧ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਸਭ ਉਪਰ ਪਾਰ ਬ੍ਰਹਮ ਦਾਤਾਰ
ਖਾਲਸਾ ਸਤਿ ਸੰਗਤ ਜੀ ਬਾਣੀ ਦੇ ਬੋਧ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਦੇਵ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਉਹ ਕਹਿੰਦੇ ਗੁਰਮੁਖਾ ਜਣੇ ਖੜੇ ਦੇ ਅੱਗੇ ਸਿਰ ਨਾ ਝੁਕਾ ਕੇਵਲ ਤੇ ਕੇਵਲ ਇੱਕ ਦਾ ਹੋਣਾ ਕਰ ਜਦੋਂ ਅਸੀਂ ਇਤਿਹਾਸ ਨੂੰ ਖੁੱਲ੍ਹ ਕੇ ਪੜ੍ਹਦੇ ਹਾਂ ਤੇ ਇਤਿਹਾਸਕਾਰਾਂ ਨੇ ਇੱਕ ਲਫ਼ਜ਼ ਲਿਖਿਆ ਹੈ ਅੰਗਰੇਜ਼ੀ ਵਿੱਚ ਗੁਰੂ ਨਾਨਕ ਐਜ ਏ ਰੈਵੀਲੇਸ਼ਨਰ ਔਰ ਰਿਫਾਰਮਰ ਗੁਰੂ ਨਾਨਕ ਕ੍ਰਾਂਤੀਕਾਰੀ ਨੇ ਜਾਂ ਸੁਧਾਰਕ ਨੇ ਅਸੀਂ ਵਿਸ਼ਾਲ ਦੇ ਲੋਕੇ ਵੇਖੇ ਤੇ ਗੁਰੂ ਨਾਨਕ ਪਾਤਸ਼ਾਹ ਕ੍ਰਾਂਤੀਕਾਰੀ ਤੇ ਸੁਧਾਰਕ ਵੀ ਹਨ ਕ੍ਰਾਂਤੀ ਕੀ ਕੋਈ ਦਰਖਤਾਂ ਦੀ ਪੂਜਾ ਕਰੀ ਜਾਂਦਾ ਹੈ ਕੋਈ ਪਾਣੀ ਦੀ ਪੂਜਾ ਕਰੀ ਜਾਂਦਾ ਹੈ ਕੋਈ ਅੱਗ ਨੂੰ ਰੱਬ ਕਰਕੇ ਪੂਜਦਾ ਹੈ ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਗੁਰਮੁਖ ਇਹਨਾਂ ਨੂੰ ਜੋ ਪੈਦਾ ਕਰਨ ਵਾਲਾ ਉਹਦੇ ਨਾਲ ਜੁੜੋ ਇਹ ਕ੍ਰਾਂਤੀ ਸੁਧਾਰ ਦੇਵ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਉੱਥੋਂ ਦੇ ਸੇਵਾਦਾਰ ਭਾਈ ਜਿਉਣ ਨੂੰ ਜਦੋਂ ਇਤਿਹਾਸ ਨੂੰ ਘੋਖਦੇ ਤੇ ਪ੍ਰਤੀਤ ਹੁੰਦਾ ਵੀ ਪੰਜਾਬ ਦਾ ਰਹਿਣ ਵਾਲਾ ਸੀ ਸਤਿਗੁਰੂ ਪਾਤਸ਼ਾਹ ਬਰਾਜੇ ਨੇ ਜਿਉਣ ਨੂੰ ਗੁੱਸਾ ਆਇਆ ਕਹਿਣ ਲੱਗਾ ਕੀ ਗੱਲ ਹੈ ਤੁਸੀਂ ਬੇਪਰਵਾਹ ਹੋ ਕਰਕੇ ਅੱਲਾ ਦੇ ਘਰ ਵਿੱਚ ਅੱਲਾ ਦੇ ਘਰ ਨੂੰ ਪੈਰ ਕਰਕੇ ਸੁੱਤੇ ਹੋ ਆਪਾਂ ਤਾਂ ਕਾਹਲੇ ਪੈ ਜਾਂਦੇ ਹਾਂ ਲੇਕਿਨ ਗੁਰੂ ਜਰਨ ਸ਼ਕਤੀ ਬੜੀ ਹੈ ਕਹਿੰਦੇ ਭਲੇ ਪੁਰਸ਼ਾ ਰਾਤ ਨੂੰ ਆਇਆ ਤੂੰ ਇਹੋ ਕਰ ਤੇਰੇ ਦਿਲ ਨੂੰ ਸੱਟ ਵੱਜੀ ਹੈ ਜਿਹੜੇ ਪਾਸੇ ਵੱਲ ਖੁਦਾ ਨਹੀਂ ਤੂੰ ਸਾਡੀ ਉਸ ਪਾਸੇ ਵੱਲ ਪੈਰ ਕਰਦੇ ਉੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਟੰਗੋ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕ੍ਰੇਮ ਜੁਹਾਰੀ, ਜੁਹਾਰੀ ਤੋਂ ਭਾਵ ਹੈਰਾਨ ਹੋ ਕਰਕੇ ਪੂਜਾ ਕਰਨ ਲੱਗ ਪਏ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਮਹਾਨ ਪਾਵਨ ਪੁੱਤਰ ਸਥਾਨ ਦੇ ਸਤਿਕਾਰ ਵਿੱਚ ਕੋਈ ਫਰਕ ਪਾਇਆ ਹੈ, ਬਿਲਕੁਲ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੰਕੇਤ ਦਿੱਤਾ ਜਿਉਣ ਉਹ ਖੁਦਾ ਹਰ ਥਾਂ ਤੇ ਵਿਆਪਕ ਹੈ, ਕਿਹੜੀ ਦਰ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨੇ, ਔਰ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਦੱਖਣ ਦੇਸ ਹਰੀ ਕਾ ਬਾਸਾ ਪਛਮ ਅਲੋ ਮਕਾਮਾ ਦਿਲ ਮੈਂ ਖੋਜ ਦਿਨੋ ਦਿਨ ਖੋਜੋ ਇਹੀ ਠੌਰ ਮਕਾਮਾ। ਕਿਸੇ ਨੇ ਰੱਬ ਨੂੰ ਦੱਖਣ ਵਾਲੀ ਬਾਹੀ ਨੂੰ ਮੰਨ ਲਿਆ, ਕਿਸੇ ਨੇ ਪੂਰਬ ਵਾਲੇ ਪਾਸੇ ਨੂੰ ਮੰਨ ਲਿਆ, ਕਿਸੇ ਨੇ ਪਛਮ ਵਾਲੇ ਪਾਸੇ ਨੂੰ ਮੰਨ ਲਿਆ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਕਿਤੇ ਆਪਣੇ ਅੰਦਰੋਂ ਵੀ ਪੜਤਾਲ ਕਰ, ਉਹ ਤੇਰੇ ਅੰਦਰ ਬੈਠਾ ਹੈ। ਇਸ ਪੱਖ ਨੂੰ ਧੰਨ ਗੁਰੂ ਪੰਚਮ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਵਿੱਚ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ। ਜਿਹੜੇ ਹਜ਼ੂਰ ਰਹਿਮਤ ਕਰਦੇ ਨੇ, ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਘਰ ਦੂਜਾ ਮਹੱਲਾ ਪੰਜਵਾ।
ਤਿਲੰਗ ਰਾਜ ਵਿੱਚ ਪੰਚਮ ਪਾਤਸ਼ਾਹ ਦੂਜੇ ਕਰ ਸੁਤਾਲ ਵਿੱਚ ਇਹ ਸ਼ਬਦ ਉਚਾਰਦੇ ਹਨ,
ਮਹੱਲਾ ਪੰਜਵਾ।
ਗੁਰਮੁਖੋ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਤੇ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਨੇ ਇਸ ਨੁਕਤੇ ਤੇ ਜ਼ੋਰ ਦਿੰਦਾ, ਬਾਣੀ ਨੂੰ ਚਿੱਥਿਆ ਕਰੋ, ਵਿਚਾਰਿਆ ਕਰੋ, ਆਪਾਂ ਅੱਖਰਾਂ ਦੀ ਗਿਣਤੀ ਨਾ ਕਰਿਆ ਕਰੀਏ। ਤੁਸੀਂ ਮੇਰੀ ਨਿੱਕੀ ਦੀ ਬੇਨਤੀ ਵੱਲ ਧਿਆਨ ਧਰਨਾ, ਜਿੰਨੇ ਗੁਰਦੁਆਰੇ ਸਾਹਿਬ ਨੇ ਆਪਾਂ ਉੱਥੇ ਸੱਤ ਨਾਂ ਵਾਹਿਗੁਰੂ ਲਿਖਿਆ, ਮਾੜੀ ਗੱਲ ਨਹੀਂ, ਗੁਰਮਤ ਹੈ। ਲੇਕਿਨ ਅਸੀਂ ਆਪਣੇ ਧਰਮ ਦੇ ਪ੍ਰਤੀ ਇੰਨੇ ਅਵੇਸਲੇ ਹਾਂ, ਇੰਨੇ ਬੇਪਰਵਾਹ ਹੈ, ਸਤਨਾਮ ਤਾਂ ਲਿਖਿਆ ਮਿਲੇਗਾ ਪਰ ਸੱਸਾ ਤੱਤੇ ਨੂੰ ਸਿਹਾਰੀ ਲੰਨੇ ਨੂੰ ਕੰਨਾਂ ਤੇ ਮਮਾ ਉਹ ਘੁੰਡਾ ਹੀ ਨਹੀਂ। ਮੈਂ ਜਦੋਂ ਵੀ ਕਦੇ ਕਥਾ ਕਰਨ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਵੇਖਦਾ ਤੇ ਉਹਨਾਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਚਲੋ ਇਹ ਤਾਂ ਸਾਡੀ ਕਮਜ਼ੋਰੀ ਵੀ ਅਸੀਂ ਪ੍ਰਚਾਰ ਨਹੀਂ ਕਰਦੇ, ਪਰ ਸਤਨਾਮ ਤਾਂ ਤੁਹਾਨੂੰ ਵੀ ਪਤਾ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਚ ਸੱਸਾ ਤੱਤੇ ਨੂੰ ਸਿਹਾਰੀ ਤੇ ਲੰਨੇ ਨੂੰ ਕੰਨਾਂ ਤੇ ਮੰਮਾ ਨਹੀਂ। ਧਿਆਨ ਦਿਆ ਜੇ ਸਾਦੀ ਜੀ ਗੱਲ ਹੈ, ਮੰਮੇ ਦੇ ਥੱਲੇ ਔਂਕੜ ਹੈ, ਅਗਰ ਮੰਮੇ ਦੇ ਥੱਲੇ ਔਂਕੜ ਨਹੀਂ ਲੱਗਦਾ ਤੇ ਇਹਦਾ ਅਰਥ ਨਹੀਂ ਜੇ ਬਣਨਾ। ਸੱਤ ਮੰਮੇ ਦੇ ਥੱਲੇ ਔਂਕੜ ਦਾ ਭਾਵ ਹੈ ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਸਾਰਾ ਕੁਝ ਝੂਠ ਹੈ। ਤੇ ਜੇ ਔਂਕੜ ਮੈਂ ਨਾ ਲੱਗਾ ਤੇ ਗੱਲ ਨਹੀਂ ਜੀ ਬਣਨੀ, ਅਰਥ ਨਹੀਂ ਜੀ ਹੋਣੇ। ਇਹ ਮੇਰੇ ਅੰਦਰ ਖਿਆਲ ਤਾਂ ਆਇਆ ਕਿ ਇੱਥੇ ਘਰ ਦੇ ਥੱਲੇ ਔਂਕੜ ਹੈ। ਅਸੀਂ ਕਈ ਦਿਨਾਂ ਅਲਗਰਜ ਹੋ ਕੇ ਜਾਂ ਬੇਪ੍ਰਭਾਵ ਕਰਕੇ ਲੰਘ ਜਾਂਦੇ ਹਾਂ। ਇਹ ਕੁਦਰਤੀ ਤੌਰ ਤੇ ਅੱਜ ਪਹਿਲੇ ਦਿਨ ਮੇਰੇ ਦਿਮਾਗ ਵਿੱਚ ਇਹ ਗੱਲ ਆਈ, ਜਦਕਿ ਗ੍ਰੰਥਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿਸਤਾਰਾਂ ਘਰ ਨੇ ਧਿਆਨ ਦੇਣਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ, ਘਰ ਗਿਆਰਵਾਂ, 17 ਗਿਣਤੀ। ਲੇਕਿਨ ਮੈਂ ਬੇਨਤੀ ਕੀਤੀ ਵੀ ਔਂਕੜ ਦੇ ਨਾਲ ਇੱਕ ਵਚਨ ਹੋ ਜਾਂਦਾ ਹੈ, ਉਹਦਾ ਭਾਵ ਇਹ ਹੈ ਗੁਰਮੁਖਾ ਘਰ ਦੇ ਕਈ ਅਰਥ ਨੇ, ਸਾਡੀ ਜੀ ਨੂੰ ਅਦਾਲ ਦੇ ਕਿਉਂਕਿ ਆਪਾਂ ਅਰਥ ਵੀ ਕਰਨੇ ਨੇ। ਆਪਾਂ ਰੋਜ਼ਾਨਾ ਰਾਤ ਨੂੰ ਸੌਣ ਲੱਗਿਆਂ ਸੁਰ ਦਾ ਪਾਠ ਕਰਦੇ ਹਾਂ, ਉੱਥੇ ਪਾਠ ਉਹਦਾ ਛੇ ਘਰ ਛੇ ਗੁਰ ਛੇ ਉਪਦੇਸ਼, ਉੱਥੇ ਘਰ ਦਾ ਅਰਥ ਹੈ ਛੇ ਸ਼ਾਸਤਰ, ਛੇ ਸ਼ਾਸਤਰਾਂ ਦੇ ਛੇ ਕਰਤੇ, ਛੇ ਘਰ ਛੇ ਗੁਰ ਦਾ ਭਾਵ ਹੈ ਜਿਹਨਾਂ ਮਹਾਂਪੁਰਸ਼ਾਂ ਨੂੰ ਛੇ ਸ਼ਾਸਤਰ ਲਿਖੇ ਉਹਨਾਂ ਦੇ ਛੇ ਕਰਤੇ ਹਨ। ਜੈਮਨ ਲਿਖੀ, ਵਿਆਸ ਲਿਖੀ, ਪਤੰਜਲ ਰਿਸ਼ੀ ਇਤਿਆਦਿਕ। ਇਸ ਘਰ ਦੇ ਥੱਲੇ ਔਂਕੜ ਦਾ ਭਾਵ ਇਹ ਹੈ ਕਿ ਗੁਰਮੁਖਾ ਘਰ ਤਾਂ ਬੜੇ ਨੇ, ਆਪਾਂ ਇਹ ਵੀ ਪੜ੍ਹਦੇ ਐਸੇ ਘਰ ਹਮ ਬਹੁਤ ਵਸਾਏ। ਕਈ ਘਰਾਂ 'ਚ ਆਪਾਂ ਗਏ, ਪਤਾ ਨਹੀਂ ਕਿੰਨਿਆਂ ਦੇ ਬੇਟੇ ਬਣੇ ਆ, ਕਿੱਥੇ ਕਿੱਥੇ ਜਮੇ ਮਰੇ ਆ। ਇਸ ਘਰ ਦੇ ਥੱਲੇ ਔਕੜ ਤੋਂ ਭਾਵ ਹੈ ਕੋਈ ਗੁਰਮੁਖਾ ਕੇਵਲ ਤੇ ਕੇਵਲ ਇਹ ਗੁਰੂ ਦੇ ਘਰ ਵਿੱਚ ਨਹੀਂ ਭਟਕੀ ਨਾ। ਜਦੋਂ ਤੁਸੀਂ ਬਾਣੀ ਪੜ੍ਹਨੀ ਹੈ ਨਾ ਅੱਗੇ ਆਉਂਦਾ ਦੂਜਾ ਤੁਸੀਂ ਕਹੋ ਕਿ ਬੀਤ ਗਈ ਜੀ ਦੋ ਗੱਲਾਂ ਕਿਵੇਂ, ਇਹਦਾ ਦੂਜੇ ਦਾ ਭਾਵ ਹੈ ਵੀ ਜਿਹੜੇ ਗੁਰਮੁਖ ਪਿਆਰੇ ਕੀਰਤਨ ਕਰਨ ਵਾਲੇ ਸਾਡੇ ਰਾਗੀ ਸਿੰਘ ਵੀਰ ਨੇ ਉਹਨਾਂ ਨੂੰ ਹਦਾਇਤ ਹੈ ਵੀ ਗੁਰਮੁਖ ਨੂੰ ਤੁਸੀਂ ਇਸ ਤਾਲ ਦੇ ਵਿੱਚ ਇਸ ਸੁਰ ਵਿੱਚ ਇਹਦਾ ਕੀਰਤਨ ਕਰਨਾ, ਸੁਰਤਾਲ ਭਾਵੇਂ ਸੁਰਤਾਲ ਕੋਈ ਵੀ ਹੈ ਲੇਕਿਨ ਗੁਰੂ ਦੇ ਘਰ ਤੋਂ ਬਾਹਰ ਨਾ ਨਹੀਂ। ਸਿੰਪਲ ਜੀ ਸਾਦੀ ਉਦਾਹਰਨ ਗਿਆ ਆਪਾਂ ਕਹਾਂਗੇ ਗਿਆਨੀ ਜੀ ਨੇ ਕੀ ਹੋਏਗਾ, ਚੱਕੀ ਚੱਲਦੀ ਹੈ ਮਣਾ ਨੂੰ ਆਟਾ ਪੀਸਿਆ ਜਾਂਦਾ ਹੈ ਲੇਕਿਨ ਜਿਹੜਾ ਦਾਣਾ ਚੱਕੀ ਦੀ ਕਿੱਲੀ ਨਾਲ ਲੱਗਿਆ ਉਹਦੇ ਤੇ ਪੁੜਾਂ ਦਾ ਅਸਰ ਨਹੀਂ। ਭਾਵੇਂ ਚਾਰ ਘੰਟੇ ਚੱਕੀ ਚੱਲੀ ਭਾਵੇਂ ਪੰਜ ਘੰਟੇ ਚੱਲੀ, ਜਿਹੜੇ ਦਾਣੇ ਚੱਕੀ ਤੋਂ ਪਾਸੇ ਹੋਵੇ ਜਿਹੜੇ ਦਾਣੇ ਉਸ ਕਿੱਲੀ ਤੋਂ ਪਾਸੇ ਹੋਵੇ ਪੀਸੇਗਾ, ਤੇ ਜਿਹੜਾ ਦਾਣਾ ਇਹ ਕਿੱਲੀ ਦੇ ਨਾਲ ਲੱਗਾ ਉਹ ਪੀਸਿਆ ਨਹੀਂ ਗਿਆ। ਇਸ ਕਰਕੇ ਗੁਰਮੁਖਾ ਕੀਰਤਨ ਦੇ ਮੁਤਾਬਕ ਤੂੰ ਕਿਸੇ ਸੁਰਤਾਲ ਵਿੱਚ ਕੀਰਤਨ ਕਰੇ ਜੰਮ ਜੰਮ ਕਰ ਜ਼ਰੂਰ ਕਰ, ਪਰ ਗੁਰੂ ਦੇ ਘਰ ਤੋਂ ਪਾਸੇ ਨਾ ਹੋਵੇ। ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰ ਰਹੇ ਹਨ।
ਬਿਨ ਦੂਜਾ ਨਾਹੀ ਕੋਈ,
ਹੇ ਵਾਹਿਗੁਰੂ ਤੇਰੇ ਤੋਂ ਬਣਾ ਦੂਜਾ ਕੋਈ ਹੈ ਹੀ ਨਹੀਂ। ਤੇ ਜੇ ਆਪਾਂ ਗੁਰਮੁਖ ਇੱਕ ਦੇ ਹੋ ਕੇ ਅਰਦਾਸ ਕਰੀਏ ਨਾ ਤੇ ਗੱਲ ਬਣ ਜਾਂਦੀ ਹੈ। ਆਪਾਂ ਇੱਕ ਦੇ ਹੋ ਕੇ ਤੇ ਇੱਕ ਦੇ ਅਰਦਾਸ ਨਹੀਂ ਜੀ ਕਰਦੇ, ਇੱਕ ਦੇ ਅੱਗੇ ਤੇ ਇੱਕ ਮਨ ਹੋ ਕੇ ਅਰਦਾਸ ਨਹੀਂ ਜੀ ਕਰਦੇ। ਦ੍ਰਿਸ਼ਟਾਂਤ ਲਿਖਿਆ ਮਹਾਂਪੁਰਸ਼ਾਂ ਨੇ, ਇੱਕ ਲੜਕਾ ਮੈਂ ਬੇਨਤੀ ਕਰ ਰਿਹਾ ਤੂੰ ਬਿਨ ਦੂਜਾ ਨਾ ਹੀ ਕੋਈ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਇੱਕ ਬੱਚਾ ਸਤਸੰਗ ਵੀ ਜਾਂਦਾ ਔਰ ਭਾਣਾ ਰੱਬ ਦਾ, ਸ਼ਾਮ ਦੇ ਟਾਈਮ ਤੇ ਹਨੇਰੇ ਆਉਂਦਾ ਹੈ ਤੇ ਕਿਸੇ ਮਹੱਲੇ ਵਿੱਚ ਚੋਰੀ ਹੋ ਗਈ, ਮੁਲਾਜ਼ਮਾਂ ਨੇ ਉਹਨੂੰ ਚੋਰ ਜਾਣ ਕੇ ਕਾਬੂ ਕਰ ਲਿਆ, ਚੋਰ ਨਹੀਂ ਹੋ। ਉਸ ਬੱਚੇ ਨੇ ਆਪਣੇ ਵੱਲੋਂ ਬੜਾ ਸਪਸ਼ਟੀਕਰਨ ਦਿੱਤਾ ਵੀ ਮੈਂ ਸਤਸੰਗ ਵੀ ਜਾਣਾ, ਮੇਰਾ ਕੋਈ ਚੋਰੀ ਨਾ ਲੈਣ ਦੇਣ ਲਈ। ਜਿਹੜੇ ਗੁਰਮੁਖ ਪਿਆਰੇ ਕਥਾ ਵਿਖਿਆਨ ਕਰਦੇ ਸਨ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਭਾਈ ਤੁਹਾਡੇ ਕੋਲ ਆਉਂਦਾ, ਉਹ ਕਹਿੰਦੇ ਵੀ ਇੱਥੇ ਕਈ ਆਉਂਦੇ ਤੇ ਕਈ ਜਾਂਦੇ ਨੇ, ਸਾਨੂੰ ਕੀ ਪਤਾ ਕੌਣ ਹੈ। ਮਾਪਿਆਂ ਕੋਲ ਆਏ ਤੇ ਮਾਪਿਆਂ ਨੇ ਆਖਿਆ ਵੀ ਭਾਵੇਂ ਇਹਨੂੰ ਮਾਰੋ ਤੇ ਭਾਵੇਂ ਇਹਨੂੰ ਫਾਹੇ ਲਾ ਦਿਓ, ਸਾਡੇ ਵੱਲੋਂ ਤਾਂ ਪਹਿਲਾਂ ਮਰਿਆ ਹੈ, ਮਾਫੀ ਦੇਣੀ। ਆਪਾਂ ਸੰਸਾਰੀ ਜੀਵ ਪਦਾਰਥਾਂ ਤੱਕ ਸਹਿਮਤ ਹਾਂ, ਪਦਾਰਥਾਂ ਤੱਕ, ਜਿੱਥੋਂ ਪਦਾਰਥ ਮਿਲ ਉਹ ਸਾਡਾ, ਜਿੱਥੋਂ ਪਦਾਰਥ ਨਾ ਮਿਲ ਉਹ ਸਾਡਾ ਕੁਝ ਵੀ ਨਹੀਂ। ਆ ਕੋਈ ਹੋਵੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਦਾ ਜਨਮ ਦਿਹਾੜਾ ਲੋਕਾਂ ਮਨਾਇਆ ਤੇ ਮੈਂ ਉਹਨਾਂ ਦੀ ਜੀਵਨੀ ਪੜ੍ਹੀ। ਉਹਨਾਂ ਦਾ ਜਨਮ 24 ਵਿੱਚ ਹੋਇਆ, 1824 ਵਿੱਚ, ਤੇ 18 ਸਾਲ ਦੇ ਵਿੱਚ ਉਹਨਾਂ ਅੰਮ੍ਰਿਤ ਛਕਿਆ, ਮਾਫ ਕਰਨਾ 1826 ਜਨਮ ਹੋਇਆ ਉਹਨਾਂ ਦਾ। ਮੈਂ ਵਿੱਚੋਂ 2 ਪੁਆਇੰਟ ਗੱਲ ਲਵਾਂ। ਬਾਬਾ ਕਰਮ ਸਿੰਘ ਹੋਤੀ ਮਰਦਾਨ ਫੌਜ ਵਿੱਚ ਭਰਤੀ ਹੋ ਗਏ, ਰੱਬ ਨਾਲ ਜੁੜੀ ਆਤਮਾ ਹੈ। 20 ਸਤੰਬਰ 1857 ਨੂੰ ਅੰਗਰੇਜ਼ ਹਕੂਮਤ ਨੇ ਆਪਣੀ ਫੌਜ ਨੂੰ ਆਖਿਆ ਵੀ ਇੱਕ ਦਿਨ ਤੁਹਾਨੂੰ ਦਿੱਤਾ ਵੀ ਜਿੰਨੀ ਦਿੱਲੀ ਲੁੱਟੀ ਜਾਂਦੀ ਤੁਸੀਂ ਲੁੱਟ ਲਓ। 20 ਸਤੰਬਰ 1857 ਨੂੰ ਹਿੰਦੁਸਤਾਨ ਦੀ ਗੌਰਮੈਂਟ ਨੇ ਮੁਲਾਜ਼ਮਾਂ ਨੂੰ, ਜਿਹੜੇ ਫੌਜੀ ਸਨ, ਉਹਨਾਂ ਨੂੰ ਹੁਕਮ ਕੀਤਾ ਵੀ ਜਿੰਨੀ ਦਿੱਲੀ ਲੁੱਟੀ ਜਾਂਦੀ ਲੁੱਟ ਲਓ। ਸਾਰੇ ਲੁੱਟਣ ਤੁਰ ਪਏ। ਉਹਨਾਂ ਫੌਜੀਆਂ ਵਿੱਚ ਬਾਬਾ ਕਰਮ ਸਿੰਘ ਹੋਤੀ ਮਰਦਾਨ ਵੀ ਨੇ, एक बीबी मुसलमान उन्हें माड़ा जिहा दरवाजा खोलिया ते गुरु का सिख जान के इशारा किया कि भाई साहब एक मिनट आओ, बाबा जी गए। वो बीबी कहने लगी सरदार जी मैं तुहानू गुरु गोबिंद सिंह का सिंह करके बुलाया जी का कोई नहीं ना जी गुरु नानक रखिया करता है। सानू परमात्मा ने अल्लाह ताला ने बड़े पदार्थ दिते पर साढ़े मर्दों की कमी है। तुसी लुटन चले हो तो मैं तुहाड़े गुरु का वास्ता पा के बेनती कर दी कि साड़ी पत ते पैसे का ख्याल रखिया जे। असी सिख झाती मारीे तो साडा करैक्टर किहो जिहा चाहीदा है। मैं बेनती करिया इतिहास विचों दृष्टांत नहीं। बाबा करम सिंह कहने लगे भैन मैं कुर्सी दे दे, बीबी ने कुर्सी दे दी। अठ पैर बाबा करम सिंह ने उन्होंने बूहे अगे पहरा दिता। जो सरकार वालों आग्ञा आई तो मित्रों तुहाडे अठ पैर हो गए ते टिकाने छौड़ियां आ जाओ। बाबा करम सिंह तुर लगे तो उत्थे ग्रंथां च लिखिया भी उन्हें बहुत सारे कीमती गहने ते पदार्थ थाली च पा के बाबा करम सिंह दे अगे रखे भी भाई साहब तुसीं साडी पत बचाई है, पैसा तां कोई चीज नहीं ते मैं तुहानू इह भेटा देनी चाहुंदी आ। कहण लगे बीबी तू मेरी भैण है, तेनू खुदा ने दिते, मैं खुदा को मंगागा। लोग भैणा नहीं देंगे, लोग भैणा तो लेंगे नहीं होंगे। मैं तेनू भैण कहा, तू मेरी भरा कहा ना। लोग भैणा नहीं देंगे, भैणा तो लेंगे नहीं। जेड़ा खुदा तेरा पिता वो मेरा पिता, मैं उदो को मंगागा। बीबी ने बूहा ढोलिया। भाई करम सिंह धोती मरदान के नगर के दो होर फौजी सन, उन्होंने चंगा माल मत्था लुटिया, घर गए, परिवार के मैंबर बड़े खुश। बाबा करम सिंह की मां भी डिगदी भी मेरा पुत कुछ लेके आएगा। जब खाली हथी गए ना तो माता कह लगी करम सिंह तेरे होए ते ना होए च कोई फर्क नहीं, तू इ जापदा तू मेरे घरों है ही नहीं। मां ने भी अखां बदलियां ते बाबा करम सिंह धोती मरदान अपने घर तो बाहर हो गया। इस इतिहास के दृष्टांत का मतलब यह है आप संसार के जीव केवल ते केवल पदार्थों तक सीमित हैं। जिथों कोई मिलता वह साडा मित्र भैन वह भरा, जिथों नहीं मैं मिलता उतों आप पिछे हट जाने। वो कह लगे जी साढ़े भादा तो मरिया, सानू तो यदि लोड़ ही नहीं। शक पक्का हो गया। उदो रजवाड़े का राज हों जुर्म बना करके कह लगे कि मेरी तो भावना यह है मेरे घर औलाद नूं मैं देवी नूं इहदी बली दिया तां कि मेरे घर पुत्र भी आ जाए ते इह चोर भी मारिया जाए। मैं बेनती की कि मैं दृष्टांत सानूं पढ़ाया गया समझाउण लई ते गुरमुखा इक दा हो। उस नीयत दिन ते राजे ने मुलाजमां नूं आखिया भी भाई इहनूं दरिया ते नहा लियाओ। एक पुछया जी भी यदि अंतिम इच्छा की है। मैं सुनिया कि जेड़े जिन्होंने फांसी लाते रहे ना उन्होंने पूछते भी तेरी अंतिम इच्छा की है, जिन्होंने सजाए मौत होंगी है। फिर लड़का बेपरवाह है क्योंकि आप बाणी पढ़ते हैं बेपरवाह सदा रंग हर के जान को पाग स्वामी। जिन्हों का स्वामी मालक पख करता वह परवाह नहीं करते। परवाह ना ही किसी की बार सचे ना है। वैगुरू के नाम तो बिना परवाह ही नहीं। लै गए बच्चे ने मिट्टी दी चाल ढेरियां बनाईया, इशनान किया, ਮਿੱਟੀ ਦੀਆਂ ਚਾਰ ਢੇਰੀਆਂ ਬਣਾਈਆਂ, ਮੂੰਹ ਵਿੱਚ ਕੁਝ ਬੋਲਦਾ ਮੁਲਾਜ਼ਮਾਂ ਨੂੰ ਪਤਾ ਨਹੀਂ। ਹੌਲੀ ਹੌਲੀ ਉਹਨੇ ਤਿੰਨ ਢੇਰੀਆਂ ਢਾ ਦਿੱਤੀਆਂ ਤੇ ਇੱਕ ਰਹਿਣ ਦਿੱਤੀ। ਮੁਲਾਜ਼ਮ ਲਾਇਆ ਹੈ, ਰਾਜੇ ਨੇ ਪੁੱਛਿਆ ਕਿ ਇਸ ਬੱਚੇ ਦੇ ਮੂੰਹ ਦੇ ਚਿਹਰੇ ਦੇ ਉੱਪਰ ਮੌਤ ਦਾ ਖੌਫ ਨੇ, ਕੀ ਕਾਰਨ ਇਹਨੇ ਬਾਹਰ ਜਾ ਕੇ ਕੀ ਕੀਤਾ। ਮੁਲਾਜ਼ਮ ਕਹਿਣ ਲੱਗੇ ਜੀ ਇਹਨੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਮਿੱਟੀ ਦੀਆਂ ਚਾਰ ਢੇਰੀਆਂ ਬਣਾਈਆਂ ਸਨ, ਤਿੰਨ ਢਾ ਕੇ ਤੇ ਕਹਿਣ ਲੱਗਾ ਚਲੋ ਭਾਈ ਚਲੋ ਮੈਨੂੰ ਲੈ ਚਲੋ, ਬਸ ਇੰਨੀ ਗੱਲ ਹੋਈ ਹੈ। ਰਾਜੇ ਨੇ ਪੁੱਛਿਆ ਵੀ ਬੇਟਾ ਕਾਰਨ, ਕਹਿਣ ਲੱਗਾ ਜੀ ਪਹਿਲੀ ਢੇਰੀ ਹੈ ਮਾਂ ਪਿਓ ਦੀ, ਧੀ ਪੁੱਤ ਕਿੱਡਾ ਵੀ ਮਾੜਾ ਆਵੇ ਮਾਪੇ ਮੋਹ ਕਰਦੇ ਨੇ, ਉਹਦੀ ਪਾਲਣਾ ਕਰਦੇ ਆਪਾਂ ਸਾਰੇ ਵੇਖਦੇ ਹਾਂ। ਕਹਿਣ ਲੱਗਾ ਮਾਂ ਪਿਓ ਨੇ ਕਹਿ ਦਿੱਤਾ ਵੀ ਸਾਡੇ ਭਾਦਾ ਮਰ ਗਿਆ, ਮੈਂ ਉਹਨਾਂ ਦੀ ਢੇਰੀ ਢਾ ਦਿੱਤੀ। ਤੇ ਦੂਸਰੀ ਢੇਰੀ ਹੁੰਦੀ ਸਰਕਾਰ ਦੀ, ਜਦੋਂ ਸਾਨੂੰ ਧੱਕਾ ਹੋਵੇ ਤੇ ਆਪਾਂ ਸਰਕਾਰ ਕੋਲ ਅਪੀਲ ਕਰਦੇ ਹਾਂ, ਬੇਨਤੀ ਕਰਦੇ ਵੀ ਸਾਨੂੰ ਹੱਕ ਦਵਾਓ। ਦੂਜੀ ਮੈਂ ਤੇਰੀ ਢੇਰੀ ਬਣਾਈ ਸੀ, ਉਹ ਵੀ ਢਾ ਦਿੱਤੀ ਵੀ ਤੂੰ ਤਾਂ ਮੇਰੇ ਮਾਰ ਨੂੰ ਤਿਆਰ ਹੋਇਆ। ਜਦੋਂ ਸਰਕਾਰੇ ਦਰਬਾਰੇ ਵੀ ਨਾ ਚੱਲੇ ਤੇ ਲੋਕ ਦੇਵੀ ਦੇਵਤਿਆਂ ਦਾ ਊਟ ਆਸਰਾ ਲੈਂਦੇ ਹਨ, ਤੇ ਮੈਨੂੰ ਪਤਾ ਲੱਗਾ ਹੈ ਅੱਜ ਤੂੰ ਦੇਵੀ ਦੇ ਮੰਦਿਰ ਵਿੱਚ ਮੇਰੀ ਬਲੀ ਦੇਣੀ ਹੈ। ਮੈਂ ਦੇਵਤਿਆਂ ਦੀ ਢੇਰੀ ਵੀ ਢਾ ਦਿੱਤੀ, ਨੇਕ ਨੇਕ ਨੂੰ ਢਾਏ, ਉਹ ਮੈਨੂੰ ਅੰਤਿਮ ਸਵਾਸ ਤੱਕ ਇੱਕ ਪਰਮਾਤਮਾ ਤੇ ਵਿਸ਼ਵਾਸ ਹੈ ਵੀ ਉਹ ਮੇਰੀ ਬਾਂਹ ਫੜੇਗਾ। ਸਾਡੀ ਕੌਮ ਦੇ ਮਹਾਨ ਮਹਾਂਪੁਰਸ਼ ਪ੍ਰਚਾਰਕ ਬਾਬਾ ਸੰਤ ਸਿੰਘ ਅਧਰ ਸਿੰਘ ਵਸਤੂ ਬਾਣੇ ਵਾਲੇ ਹੋਏ ਨੇ, ਉਹ ਇਹ ਧਾਰਨਾ ਲਾਉਂਦੇ ਹੁੰਦੇ ਸਨ ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਇਹ ਦ੍ਰਿਸ਼ਟਾਂਤ ਮੇਰੇ ਅੰਦਰ ਤਾਂ ਆਇਆ, ਉਹਨਾਂ ਕੋਲ ਪੜ੍ਹਿਆ ਮੈਂ, ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਮਾਂ ਪਿਓ ਵੀ ਉਹਨਾਂ ਚਿਰ ਜਿੰਨਾ ਚਿਰ ਬੰਦਾ ਜਿੰਦਾ ਹੈ, ਮੁੜ ਕੇ ਕਹਿੰਦੇ ਟਾਈਮ ਨਾਲ ਕੱਢੋ, ਮੁੜ ਕੇ ਪ੍ਰਾਹੁਣਿਆਂ ਨੇ ਘਰੋਂ ਘਰੀ ਜਾਣਾ ਹੈ। ਜਿਹੜੇ ਘਰ ਵਿੱਚ ਅਸੀਂ 80 ਸਾਲ ਬਤੀਤ ਕੀਤੇ ਆ ਨਾ, ਉਸ ਪਰਿਵਾਰ ਨੇ ਉਸ ਘਰ ਵਿੱਚ ਸਾਨੂੰ ਇੱਕ ਰਾਤ ਰਹਿਣ ਦੀ ਆਗਿਆ ਨਹੀਂ ਦੇਣੀ, ਇੱਕ ਰਾਤ। ਤੇ ਜਿਹੜੀ ਧਰਮ ਪਤਨੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਾਡਾ ਪੱਲਾ ਪਕੜ ਕੇ ਤੇ ਰਾਗੀ ਸਿੰਘਾਂ ਦੇ ਨਾਲ ਪੰਕਤੀ ਪੜ੍ਹਦੀ ਸੀ, ਸਭੇ ਸਾਹ ਕੁੜਾਵੇ ਡੇਠੇ ਤੋਂ ਪੱਲੇ ਤੈੜੇ ਲਾਗੇ, ਉਹ ਬੇਬੇ ਵੀ ਪਤੀ ਮਰ ਗਿਆ ਤੇ ਮਰਨ ਤੋਂ ਬਾਅਦ ਕਿਉਂਕਿ 40-45 ਸਾਲ ਇਕੱਠੇ ਰਹੇ ਨੇ, ਸੁਪਨਾ ਆਇਆ ਤੇ ਆਪਣੀ ਬੇਟੀ ਨੂੰ ਕਹਿਣ ਲੱਗੀ ਪੁੱਤਰ ਮੇਰੀ ਬੇਨਤੀ ਵੀ ਆਪਾਂ ਇੱਕ ਅਖੰਡ ਪਾਠ ਹੋਰ ਕਰਾਈਏ, ਤੇਰੇ ਪਿਓ ਦੀ ਗਤੀ ਨਹੀਂ ਹੋਈ, ਰਾਤ ਮੈਨੂੰ ਬੁਖਾਰੀ ਦੇ ਗਿਆ। ਹੱਸਣਾ ਨਹੀਂ, ਗੱਲ ਨੂੰ ਚੁੱਥਣਾ। ਜਿਹਦੇ ਨੇ 45 ਸਾਲ ਬਸਰ ਕੀਤੀ ਅਸੀਂ ਉਹਨੂੰ ਸੁਪਨੇ ਵਿੱਚ ਵੇਖਣ ਨੂੰ ਤਿਆਰ ਨਹੀਂ, ਉਹਦੇ ਨਾਲ ਜਾਣ ਨੂੰ ਤਿਆਰ ਨਹੀਂ। ਨਾਲ ਕੀ ਜਾਂਦਾ ਹੈ, ਨਾਨਕ ਅੱਗੇ 100 ਮਿੰਟ ਮਿਲੇ ਜੋ ਖੱਟੇ ਘਾਲੇ ਦੇ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨਾ ਕਿਰਤ ਮਾਨੋ, ਇੱਕ ਦਿਨ ਦੂਸਰ ਸੋ ਨਾ ਚਨਾਰ, ਹੇ ਵਾਹਿਗੁਰੂ ਤੇਰੇ ਬਰਾਬਰ ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ, ਤੇਰੇ ਤੋਂ ਬਿਨਾਂ ਦੂਜਾ ਤੇਰੇ ਬਰਾਬਰ ਕੋ ਹੈ ਨਹੀਂ।
ਕਰਤਾਰ ਕਰਹਿ ਸੋ ਹੋਏ,
ਬਾਕੀ ਮੈਂ ਕੇਵਲ ਤੇ ਕੇਵਲ ਇੱਕ ਤੇਰੇ ਅੱਗੇ ਬੇਨਤੀ ਕਰਦਾ ਹਾਂ। ਇਹ ਮੈਂ ਤਕਰੀਬਨ ਗਾਹ ਬਗਾਹ ਬੋਲਦਾ ਰਹਿੰਦਾ। ਆਪਾਂ ਜਦੋਂ ਵੀ ਆਪਣੇ ਭੈਣ ਭਰਾ ਦੋਸਤ ਮਿੱਤਰਾਂ ਨੂੰ ਮਿਲਦੇ ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਡਾ ਕੀ ਹਾਲ ਹੈ, ਤੁਸੀਂ ਕਦੋਂ ਆਏ ਭੈਣ ਜੀ, ਭਾਈ ਸਾਹਿਬ ਤੁਸੀਂ ਕਦੋਂ ਆਇਓ। ਜਿਹੜਾ ਕਹਿੰਦਾ ਤੂੰ ਕਦੋਂ ਆਇਆ, ਕਿ ਆਪਾਂ ਥੋੜ੍ਹਾ ਜਿਹਾ ਪਰਾਂ ਹੋ ਕੇ ਨਹੀਂ ਤੇ ਇਹਨੂੰ ਬੋਲਣ ਦੀ ਅਗਲ ਨਹੀਂ, ਤੂੰ ਕਰਕੇ ਬੋਲਦਾ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਦੋਂ ਪਰਮਾਤਮਾ ਨੂੰ ਮੁਖਾਤਬ ਕੀਤਾ ਉੱਥੇ ਤੂੰ ਆਇਆ ਤੁਸੀਂ ਵੀ ਆਇਆ, ਤੂੰ ਆ ਹੁਣੇ ਅਰਦਾਸ ਹੋਣੀ ਹੈ, ਤੂੰ ਠਾਕਰ ਤੂੰ ਪੈ ਅਰਦਾਸ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਇੱਕੇ ਸ਼ਬਦ ਵਿੱਚ ਕਿੰਨੀ ਵਾਰ ਤੂੰ ਤੂੰ ਆਇਆ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੁੱਕੇ ਹਾ ਕਾੜਾ ਜੀਓ। ਇਹਦਾ ਭਾਵ ਹੈ ਇੱਕ ਵਚਨ, ਕੇਵਲ ਤੇ ਕੇਵਲ ਇੱਕ, ਤੂੰ ਕਰਤਾਰ ਕਰੇ ਸੋ ਹੋਏ। ਕਰਤਾਰ ਦਾ ਭਾਵ ਹੈ ਕਿ ਸਾਡੀ ਰੋਜੀ ਦੀ ਤਾਰ ਤੇਰੇ ਹੱਥਾਂ 'ਚ ਹੈ। ਕਰ ਕਹਿੰਦੇ ਨੇ ਹੱਥ ਨੂੰ, ਸਾਡੇ ਸਵਾਸਾਂ ਦੀ ਤਾਰ ਤੇਰੇ ਹੱਥਾਂ 'ਚ, ਜਿਵੇਂ ਮਰਜ਼ੀ ਖਿੱਚ ਲਈ। ਇਸ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਇੱਕ ਵਾਹਿਗੁਰੂ ਜੋ ਤੂੰ ਕਰਦਾ ਉਹੋ ਹੀ ਹੁੰਦਾ ਹੈ।
ਤੇਰਾ ਜੋਰ ਤੇਰੀ ਮਨ ਟੇਕ,
ਜਿਹੜਾ ਸਾਡੇ ਸਰੀਰ 'ਚ ਬਲ, ਇਹ ਵੀ ਤੇਰਾ ਦਿੱਤਾ ਜੋਰ ਦਾ ਅਰਥ ਹੈ ਬਲ। ਔਰ ਅਸੀਂ ਮਨ ਕਰਕੇ ਕੇਵਲ ਤੇ ਕੇਵਲ ਤੇਰਾ ਓਟ ਆਸਰਾ ਤੱਕਣਾ ਕੀਤਾ ਹੈ।
ਸਦਾ ਸਦਾ ਜਪ ਨਾਨਕ ਏਕ,
ਪੱਪੇ ਨੂੰ ਸਿਹਾਰੀ ਲੱਗਣ ਕਰਕੇ ਬਣ ਗਿਆ ਕਿਰਿਆ, ਅੰਗਰੇਜ਼ੀ 'ਚ ਵਰਬ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਕਦੇ ਉਹ ਮੰਤਰ ਕਦੇ ਉਹ ਮੰਤਰੇ ਨਾ ਪੜ, ਜੇ ਜਪ ਕਰਨਾ ਤੇ ਕੇਵਲ ਇੱਕ ਦਾ ਕਰਨਾ ਕਰ। ਮੈਂ ਇਹ ਕਥਾ ਆਪਣੇ ਚਾਚਾ ਸੰਤ ਕਰਤਾਰ ਸਿੰਘ ਹੋਰਾਂ ਕੋਲੋਂ ਸਿੱਖੀ। ਉਹਨਾਂ ਸਾਨੂੰ ਬੜੇ ਗ੍ਰੰਥ ਪੜ੍ਹਾਏ ਵਿਧਾਨ ਦੇ, ਤੇ ਜਦੋਂ ਸੱਚਖੰਡ ਪਿਆਨਾ ਕਰ ਗਏ ਤੇ ਤਿੰਨ ਚਾਰ ਪੋਥੀਆਂ ਰਹਿ ਗਈਆਂ, ਵਿਚਾਰ ਸਾਗਰ, ਬਿਰਤੀ, ਪ੍ਰਭਾਕਰ, ਮੋਕਸ਼ ਪੰਥ, ਕਥਾ ਵਾਸਤੇ ਗ੍ਰੰਥ ਪੜ੍ਹਾਏ ਜਾਂਦੇ ਨੇ। ਇਹ ਪੜ੍ਹੇ ਨਾ, ਮੈਂ ਇੱਕ ਉਦਾਸੀ ਮਹਾਤਮਾ ਕੋਲ ਗਿਆ, ਉਹ ਵਿਦਵਾਨ ਸਨ, ਅੱਖਾਂ ਤੋਂ ਸੂਰਮੇ, ਨੇਤਰਹੀਣ। ਮੈਂ ਰੱਬ ਦੇ ਪਿਆਰੇ ਜਾਣ ਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਬਾਬਾ ਜੀ ਮੈਂ ਤੁਹਾਡੇ ਕੋਲ ਆ ਵਿਚਾਰ ਸਾਗਰ ਗ੍ਰੰਥ ਪੜ੍ਹਨਾ, ਬਿਰਤੀ, ਪ੍ਰਭਾਕਰ ਤੇ ਮੋਕਸ਼ ਪੰਥ। ਤੇ ਮੈਨੂੰ ਕਹਿਣ ਲੱਗੇ, ਸਿੰਘਾ ਤੈਨੂੰ ਕਾਲਾ ਨਾ ਪੜ੍ਹਾ ਦਿਆਂ। ਮੈਂ ਉਸੇ ਮੌਕੇ ਫਤਿਹ ਬੁਲਾ ਕੇ ਆਖਿਆ, ਬਾਬਾ ਜੀ ਜਿਹਨੇ ਕੋਈ ਚਿੱਟਾ ਉਹਨੇ ਕਾਲੇ ਨੂੰ ਅੱਗ ਲਾਉਣੀ ਹੈ। ਚਿੱਟਾ ਚਾਨਣ, ਕਾਲਾ ਇਲਮ ਹਨੇਰਾ ਹੈ। ਲੋਕ ਬੜੇ ਕਾਲੇ ਇਲਮ ਤੇ ਵਿਸ਼ਵਾਸ ਕਰਦੇ ਨੇ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਮੈਂ ਦਾਅਵੇ ਨਾਲ ਗੁਰੂ ਕੀ ਸਟੋਰੀ ਤੋਂ ਬੋਲਿਆ, ਗੁਰਮੁਖੋ ਜਿਹਨਾਂ ਕੋਲ ਚਿੱਟਾ ਇਲਮ ਹੈ, ਜਿਹਨਾਂ ਦੇ ਅੰਦਰ ਗੁਰਬਾਣੀ ਦਾ ਚਾਨਣ ਹੈ, ਉਹਨਾਂ 'ਤੇ ਕਾਲੇ ਇਲਮ ਦਾ ਪ੍ਰਭਾਵ ਨਹੀਂ ਸੀ ਪੈ ਸਕਦਾ। ਅਤੇ ਜੇ ਕਿਸੇ ਦਾ ਹੈ ਨਾ ਕੋਈ ਕਾਲੇ ਇਲਮ ਵਾਲਾ ਬਾਹਰ, ਤਾਂ ਉਹਨੂੰ ਕਹਿ ਦਿਓ ਵੀ ਪਾ ਲੇ ਪੰਗਾ, ਵੇਖ ਲਈ ਟੱਕਰ ਲਾ ਲਏ ਕਿਤੇ। ਗੁਰੂ ਕੀ ਬਾਣੀ ਦੇ ਮੁਤਾਬਕ ਚਿੱਟੇ ਇਲਮ ਦੇ ਬਰਾਬਰ ਕਾਲੇ ਇਲਮ ਨੇ। ਮੈਂ ਬੇਨਤੀ ਕਰਦਾ ਗੁਰੂ ਕੇ ਸਿੱਖੋ, ਚਿੱਟੇ ਇਲਮ ਨੂੰ ਛੱਡ ਕੇ ਅਤੇ ਕਾਲੇ ਇਲਮ ਨਾਲ ਨਾ ਜੁੜੋ। ਸਦਾ ਸਦਾ ਜਾਪ ਨਾਨਕ, ਕੇਵਲ ਤੇ ਕੇਵਲ ਆਪਣੀ ਰਸਨਾ ਦੇ ਨਾਲ। ਇਹ ਨਹੀਂ ਵੀ ਸਵੇਰੇ ਨਹੀਂ ਲਿਆ ਅਤੇ ਸ਼ਾਮ ਨੂੰ ਛੁੱਟੀ, ਸ਼ਾਮ ਨੂੰ ਚੇਤੇ ਕਰ ਲਿਆ ਅਤੇ ਸਵੇਰੇ ਛੁੱਟੀ। ਨਾ ਨਾ, ਜਿੰਨਾ ਚਿਰ ਤੇਰੇ ਪ੍ਰਾਣ ਨੇ ਇੱਕ ਨਾਲ ਜੁੜਿਆ ਰਹੋ, ਜਵਾਨ ਕਰਕੇ ਜਪਦਾ ਰਹੋ।
ਸਾਡੇ ਉੱਪਰ ਪਾਰ ਬ੍ਰਹਮ ਦਾਤਾਰ,
ਵੇਖਣ ਦੇ ਗੁਰਮੁਖੋ ਦੋ ਸਰੂਪ ਲਿਖੇ ਨੇ ਸਾਡੇ ਵਡੇਰਿਆਂ ਨੇ, ਇੱਕ ਪਾਰ ਬ੍ਰਹਮ, ਇੱਕ ਪੂਰਨ ਬ੍ਰਹਮ। ਪਾਰ ਬ੍ਰਹਮ ਦਾ ਭਾਵ ਹੁੰਦਾ ਵੀ ਉਹ ਸ਼ਕਤੀ ਜਿਹਨੂੰ ਪਕੜਿਆ ਨਹੀਂ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ, ਜਿਵੇਂ ਆਪਾਂ ਕਹਿੰਦੇ ਅਗਮ ਅਗੋਚਰ। ਅਗਮ ਦਾ ਭਾਵ ਹੁੰਦਾ ਮਨ ਦੀ ਪਕੜ ਤੋਂ ਉੱਪਰ, ਤੇ ਅਗੋਚਰ ਦਾ ਭਾਵ ਹੁੰਦਾ ਇੰਦਰੀਆਂ ਦੀ ਪਕੜ ਤੋਂ ਉੱਪਰ, ਵੀ ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਇਹਨਾਂ ਹੱਥਾਂ ਨਾਲ ਫੜਿਆ ਨਾ ਜਾ ਸਕੇ, ਉਹਨੂੰ ਕਹਿੰਦੇ ਪਾਰ ਬ੍ਰਹਮ। ਉਹ ਪਰਿਪੂਰਨ ਪ੍ਰਮਾਤਮਾ ਜੋ ਅਣਡਿੱਠਾ ਹੈ, ਉਹ ਸਾਰਿਆਂ ਤੋਂ ਉੱਤੇ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ। ਕੇਵਲ ਇੱਕ
ਤੇਰੀ ਟੇਕ, ਤੇਰਾ ਆਧਾਰ,
ਮਾਰੇ ਤੇਰਾ ਹੀ ਆਸਰਾ ਹੈ ਤੇ ਤੇਰੀ ਹੀ ਓਟ ਹੈ, ਭਾਵ ਇਹ ਲਫ਼ਜ਼ ਮਿਲਦੇ ਨੇ। ਤੇ ਮੇਰੇ ਅੰਦਰ ਦਾ ਆਸਰਾ ਵੀ ਹੈ, ਤੇ ਜਿਹਨੂੰ ਆਪਾਂ ਪੰਜਾਬੀ ਆਮ ਬੋਲੀ 'ਚ ਕਹਾਂਗੇ ਠੁੰਮਣਾ, ਬੁਰਜੀ। ਬੁਰਜੀਆਂ ਥੱਲੇ ਹੋਣ ਤੇ ਮਕਾਨ ਡਿੱਗਦਾ ਨੇ, ਇਸ ਪ੍ਰਕਾਰ ਇਸ ਬੁਰਜੀ ਦਾ ਕੰਮ, ਇਹ ਥੰਮਲੇ ਦਾ ਕੰਮ ਦੇਣ ਵਾਲਾ ਵੀ ਤੂੰ ਹੈ। ਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਤੂੰ ਹੈ ਤੂੰ ਹੋ ਬਨਹਾਰ।
ਐਦਾ ਪਾਪ ਹੁਣ ਵਰਤਮਾਨ ਸਮਾਂ, ਭੂਤਕਾਲ ਵਿੱਚ ਵੀ ਤੂੰ, ਵਰਤਮਾਨ ਵਿੱਚ ਵੀ ਤੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਹੋਵੇਂਗਾ। ਤੂੰ ਹੋਵਨਹਾਰ ਤੂੰ, ਪਾਪ ਭੂਤ ਕਾਲ ਵਿੱਚ ਵੀ ਤੇਰੀ ਹੋਂਦ ਹੈ। ਅਗਮ ਦਾ ਭਾਵ ਮਨ ਦੀ ਗਮਤਾ ਤੋਂ ਪਰਾਂ, ਜਿਹਦਾ ਅੰਤ ਨਾ ਹੋਵੇ, ਉੱਚਿਆਂ ਤੋਂ ਉੱਚਿਆ, ਅਪਾਰ ਤੋਂ ਭਾਵ ਉਹਦਾ ਜਿਹੜਾ ਕੰਢਾ ਨਾ ਆਵੇ, ਪਾਰਾਵਾਰ ਤੋਂ ਰਹਿਤ, ਕੰਢੇ ਤੋਂ ਰਹਿਤ, ਹੱਦਾਂ ਤੋਂ ਰਹਿਤ।
ਤਿੰਨ ਭਾਉ ਦੁੱਖ ਨਾਹੀ।
ਉਹ ਗੁਰਮੁਖ ਪਿਆਰੇ ਜਿਹੜੇ ਤੇਰੇ ਨਾਲ ਜੁੜੇ ਨੇ, ਤੇਰੀ ਸੇਵਾ ਕਰਦੇ ਨੇ, ਨਾ ਤਾਂ ਉਹਨਾਂ ਨੂੰ ਭਾਉ ਤੇ ਨਾ ਉਹਨਾਂ ਨੂੰ ਦੁੱਖ। ਜਿਹੜੇ ਘੁੰਗੀਆਂ ਫਲਣ ਵਾਲੇ ਸ਼ੰਕਾਵਾਦੀ ਨੇ, ਉਹਨਾਂ ਕਹਿੰਦੇ ਗਿਆਨੀ ਜੀ ਬਿਲਕੁਲ ਗਲਤ, ਇਹ ਕਿਵੇਂ ਹੋ ਸਕਦਾ? ਬਾਬੇ ਮਨੀ ਸਿੰਘ ਦੇ ਬੰਦ ਮਤ ਕੱਟੇ ਗਏ ਤੇ ਉਹਨਾਂ ਨੇ ਸੇਵਾ ਨਹੀਂ ਕੀਤੀ? ਹਰਿਮੰਦਰ ਸਾਹਿਬ ਦੇ ਗ੍ਰੰਥੀ ਬਾਣੀ ਪੜ੍ਹਨ ਵਾਲੇ ਸਨ, ਉਹਨਾਂ ਦੇ ਬੰਦ ਬੰਦ ਕੱਟੇ ਗਏ, ਤੁਸੀਂ ਇਹ ਪੜਿਆ ਜੋ ਤੂੰ ਸੇਵੇ ਤਿੰਨ ਭਾਉ ਦੁੱਖ ਨਾ ਹੈ। ਉਹਦਾ ਅਰਥ ਇਹ ਹੈ ਗੁਰਮੁਖੋ, ਸਾਨੂੰ ਤਾਂ ਮਾੜੀ ਜੀ ਕਿਤੇ ਚੀਰ ਵਾਜੇ ਤੇ ਸਾਡੀ ਚੀਕ ਨਿਕਲ ਜਾਂਦੀ ਹੈ ਨਾ, ਉਹਨਾਂ ਦੇ ਗੁੱਟ ਤੇ ਵਾਰ ਕੀਤਾ ਤੇ ਜਲਾਦ ਨੂੰ ਕਹਿੰਦੇ ਭਲਿਆ ਤੇਰੇ ਮਾਲਕ ਵੀ ਆ ਗਿਆ, ਤੂੰ ਬੰਦ ਬੰਦ ਕੱਟੇ ਤੇ ਬੰਦ ਟੂਟਿਆਂ ਤੋਂ ਆਰੰਭ ਹੁੰਦਾ ਗੁੱਟ ਤੋਂ ਲਈ, ਵੀ ਜਿਹਨੂੰ ਦੁੱਖ ਉਹ ਕਿਵੇਂ ਕਹੇਗਾ? ਇਹ ਇਤਿਹਾਸ ਲਿਖਿਆ ਜੀ ਇਤਿਹਾਸ ਵਿੱਚ। ਇਤਿਹਾਸ ਕਹਿੰਦਾ ਵੀ ਜਿਹੜਾ ਉਹ ਜਲਾਦ ਸੀ ਜਿਹਨੂੰ ਭਾਈ ਮਨੀ ਸਿੰਘ ਨੇ ਆਖਿਆ ਨੇ ਵੀ ਗੁਰਮੁਖਾ ਤੇਰੇ ਮਾਲਕ ਵੀ ਆ ਗਿਆ ਤੇ ਬੰਦ ਬੰਦ ਕੱਢ ਤੇ ਭਲਿਆ, ਤੂੰ ਤਾਂ ਗੁੱਟ ਤੇ ਵਾਰ ਕੀਤਾ ਤੇ ਬੰਦ ਹੁੰਦਾ ਟੂਟਿਆਂ ਤੋਂ ਸ਼ੁਰੂ। ਉਹ ਜਲਾਦ ਨੇ ਇੱਕਦਮ ਟੋਕਾ ਵਗਾ ਕੇ ਸੂਬੇ ਨੂੰ ਆਖਿਆ ਮੈਥੋਂ ਇਹੋ ਜਿਹੇ ਸੰਤਾਂ ਦਾ ਕਤਲ ਨਹੀਂ ਹੁੰਦਾ, ਜਿਹਨੂੰ ਆਪਾਂ ਕਿਸੇ ਨੂੰ ਰਿਜ਼ਾਈਨ ਦੇ ਗਿਆ, ਨੌਕਰੀ ਛੱਡ ਗਿਆ। ਉਹ ਗੁਰਮੁਖ ਪਿਆਰੇ ਦੁੱਖ ਨੂੰ ਦੋ ਕਰਕੇ ਮੰਨਦੇ ਨੇ, ਉਹ ਸਰੀਰ ਤੋਂ ਉੱਪਰ ਉੱਠ ਜਾਂਦੇ ਹਨ। ਜਿਵੇਂ ਬਾਬਾ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਲੋਚਿਆ ਗਿਆ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਤਿਉੜੀ ਨਹੀਂ ਪਈ, ਗੁੱਸਾ ਨਹੀਂ ਆਇਆ ਤੇ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਤੁਹਾਡੇ ਨਾਲ ਇੰਨਾ ਕੁਛ ਕੀਤਾ ਤੇ ਤੁਹਾਡੇ ਨਾਲ ਤਿਉੜੀ ਦਾ ਗੁੱਸਾ ਕਾਰਨ। ਕਹਿੰਦੇ ਕੋਈ ਸੱਪ ਦੀ ਖੁੱਡ ਨੂੰ ਕੁੱਟੀ ਜਾਏ ਤੇ ਸੱਪ ਨੂੰ ਕਾਹਦਾ ਦੁੱਖ ਹੈ? ਤੁਸੀਂ ਮਿੱਟੀ ਨੂੰ ਕੁੱਟੀ ਜਾਂਦੇ ਹੋ, ਮੈਂ ਮਿੱਟੀ ਨੂੰ, ਮੈਂ ਇਸ ਸਰੀਰ ਤੋਂ ਪਰਾਂ ਹਾਂ। ਪਰ ਇਹ ਕੌਣ ਜਾਏਗਾ? ਜਿਹੜਾ ਕੇਵਲ ਤੇ ਕੇਵਲ ਇੱਕ ਨਾਲ ਜੁੜੇਗਾ, ਜਿਹੜਾ ਕੇਵਲ ਤੇ ਕੇਵਲ ਇੱਕ ਦੀ ਉਪਾਸ਼ਨਾ ਕਰਦਾ ਹੈ, ਇੱਥੋਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ?
ਸਤਿਗੁਰੂ
ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਗੁਰੂ ਦੀ ਕਿਰਪਾ ਹੀ ਇੱਥੇ ਪਹੁੰਚੇ ਨੇ, ਜਿਨ੍ਹਾਂ ਨੇ ਗੁਰੂ ਦੀ ਕਿਰਪਾ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਔਰ ਪਰਮਾਤਮਾ ਦੇ ਗੁਣ ਗਾਉਂਦੇ ਹਨ।
ਗੁਰਮੁਖੋ
ਕਹਿੰਦੇ ਉਹਨਾਂ ਦੇ ਅੰਦਰ ਇੱਕ ਤਬਦੀਲੀ ਆ ਜਾਂਦੀ ਕਿ ਆਪਾਂ ਤਾਂ ਕਹਿੰਦੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਇਹ ਗੋਆ, ਇਹ ਕਾਲਾ, ਇਹ ਮਾੜਾ, ਇਹ ਚੰਗਾ, ਪਰ ਉਹ ਸਾਰੇ ਚੋਂ ਤੱਕਦੇ ਨੇ ਜੇ ਦਿਸਦੇ ਨੇ ਨਾ। ਉਹ ਕਹਿੰਦੇ ਕਿ ਸਾਰੇ ਵਾਹਿਗੁਰੂ ਦਾ ਰੂਪ ਹੁੰਦੇ ਨੇ। ਭਾਈ ਘਨੱਈਏ ਜੀ ਨੇ ਦੇਖਿਆ, ਜੋ ਦਿਸੈ ਸੋ ਤੇਰਾ ਰੂਪ। ਸ਼ਿਕਾਇਤ ਲਈ ਸਾਡੇ ਵਰਗੀਆਂ ਅਰਖਾਲੂਆਂ ਨੇ ਵੀ ਭਾਈ ਘਨੱਈਆ ਰਲਿਆ ਦੁਸ਼ਮਣਾਂ ਦੇ ਨਾਲ, ਹਜ਼ੂਰ ਨੂੰ ਬੁਲਾਇਆ ਤੇ ਕਹਿਣ ਲੱਗੇ ਭਾਈ ਘਨੱਈਆ ਜੀ ਤੁਹਾਡਾ ਲਾਂਭਾ ਆਇਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਹੋ। ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਨੂੰ ਪਾਣੀ ਪਿਉਣਾ, ਦੱਸੋ ਤੁਸੀਂ ਕਿੱਥੇ ਨੇ? ਹਜ਼ੂਰ ਨੇ ਜੱਫੀ ਪਾ ਕੇ ਆਖਿਆ ਭਾਈ ਘਨੱਈਆ ਤੂੰ ਸਾਨੂੰ ਪਛਾਣਿਆ, ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸਦਾ ਨਾ ਉਹ ਤੇਰਾ ਰੂਪ ਕਰਕੇ ਜਾਣਦੇ ਹਨ।
ਨਿਧਾਨ ਗੋਬਿੰਦ ਅਨੂਪ,
ਉਹ ਭਾਈ ਗੁਣਾਂ ਦਾ ਖਜ਼ਾਨਾ ਹੈ, ਗਿਆਨ ਦੇ ਦੁਆਰਾ ਜਾਣਿਆ ਜਾਂਦਾ, ਉਪਮਾ ਤੋਂ ਰਹਿਤ ਹੈ।
ਸਿਮਰ 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 ਜਨ ਸੋਏ,
ਇਹ ਭਾਈ ਜਿਹੜੇ ਉਹਦੇ ਪਿਆਰੇ ਨੇ ਨਾ, ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਉਹਨੂੰ ਚੇਤੇ ਕਰਦੇ ਹਨ।
ਨਾਨਕ ਕਰਮ ਪ੍ਰਾਪਤ ਹੋਏ,
ਜਿਨ੍ਹਾਂ ਨੇ ਭਾਈ ਇਹ ਕਰਮ ਕੀਤੇ ਉਹਨਾਂ ਦੀ ਹੋ ਗਈ ਬਖਸ਼ਿਸ਼, ਤੇ ਬਖਸ਼ ਕੀ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ।
ਜਿਨ ਜਪਿਆ ਤਿਸ ਕੋ ਬਲਿਹਾਰ,
ਇਹਨਾਂ ਨੂੰ ਗੁਰਮੁਖਾਂ ਨੇ ਪਰਮਾਤਮਾ ਦਾ ਨਾਮ ਲਿਆ ਨਾ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਕਿਉਂ?
ਇਸ ਕੈ ਸੰਗ ਤਰੈ ਸੰਸਾਰ,
ਉਹਨਾਂ ਦੀ ਸੰਗਤ ਕਰਕੇ ਸੰਸਾਰ ਤਰ ਗਿਆ।
ਕਹੁ ਨਾਨਕ ਪ੍ਰਭ ਲੋਚਾ ਪੂਰ,
ਬੇਨਤੀ ਕਰੀਏ ਵਾਹਿਗੁਰੂ ਇੱਕ ਮੇਰੀ ਵੀ ਇੱਛਾ ਪੂਰੀ ਕਰ ਦੇ। ਤੇ ਕਿਹੜੀ ਇੱਛਾ?
ਸੰਤ ਜਨਾ ਕੀ ਬਾਂਛੋ ਤੂੰ,
ਪਿਆਰੇ ਨੇ ਨਾ, ਉਹਨਾਂ ਦੇ ਕਿਤੇ ਚਰਨ ਧੂੜ ਮਿਲ ਜਾਏ ਔਰ ਉਹ ਚਰਨ ਧੂੜ ਨੂੰ ਆਪਣੇ ਮੱਥੇ ਤੇ ਲਾ ਕਰਕੇ ਮੈਂ ਆਪਣੀ ਤਕਦੀਰ ਤੇ ਤਸਵੀਰ ਬਦਲ ਲਵਾਂ। ਇਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਪਾਵਨ ਪੁੱਤਰ ਫਰਮਾਨ ਦੀ ਵਿਚਾਰ ਹੈ। ਹੁਣ ਲੜੀਵਾਰ ਰਾਮ ਕਲੀ ਰਾਜ ਵਿੱਚ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਮ ਕਲੀ ਰਾਜ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਉਚਾਰਦੇ ਨੇ, ਇੱਕ ਅਦਵੈਤ ਰੂਪੀ ਬ੍ਰਹਮ ਪ੍ਰਚਾਰਨ ਤੇ ਰੱਖਿਆ ਕਰਦਾ, ਪਰ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗੀ।
ਛੇ ਵੱਡ ਭਾਗ ਹੋਵੇ ਵੱਡ ਭਾਗੀ,
ਆਪਾਂ ਆਮ ਕਰਕੇ ਜਿਹਦੇ ਕੋਈ ਚਾਰ ਪੈਸੇ ਨੇ ਉਹਦੀ ਆਗਿਆਕਾਰੀ ਔਲਾਦ ਹੈ, ਕਾਰੋਬਾਰ ਚੱਲਦਾ ਤੇ ਆਪਾਂ ਕਹਿੰਦੇ ਪੈਸਾ ਫਰਾਨਾ ਵੱਡੇ ਭਾਗਾਂ ਵਾਲਾ, ਬੜਾ ਸੁਖੀ ਹੈ, ਇਹ ਸਾਡੀ ਆਮ ਬੋਲੀ ਹੈ। ਲੇਕਿਨ ਗੁਰਦੇਵ ਨੂੰ ਪੁੱਛੀਏ ਕਿ ਸਤਿਗੁਰੂ ਪਾਤਸ਼ਾਹ ਵੱਡੇ ਭਾਗੀ ਕੌਣ ਹੈ, ਉਹ ਕਿਰਪਾ ਕਰਕੇ ਹੋਰ ਢੰਗ ਨਾਲ ਬਿਆਨ ਕਰਦੇ, ਕਹਿੰਦੇ ਜੇ ਵੱਡ ਭਾਗ ਹੋਵੇ ਵੱਡ ਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਜੇ ਉਹਨਾਂ ਦੇ ਕਿਤੇ ਕਰਮ ਚੰਗੇ ਹੋਣ ਤਾਂ
ਹਰ ਹਰ ਨਾਮ ਤੇ ਆਵੇ।
ਭਾਈ ਉਹ ਦੁੱਖਾਂ ਦੇ ਹਾਰਕ ਹਰ ਥਾਂ ਤੇ ਵਿਆਪਕ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ।
ਨਾਮ ਜਪਤ ਨਾਮੇ ਸੁਖ ਪਾਵੇ,
ਨਾਮ ਨੂੰ ਜਪਣ ਕਰਕੇ ਨਾਮ ਦੇ ਦੁਆਰਾ ਉਹਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਗਈ।
ਹਰ ਨਾਮੇ ਨਾਮ ਸਮਾਵੇ,
ਹਰ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਪਰਮਾਤਮਾ ਵਿੱਚ ਲੀਨ ਹੋ ਗਿਆ, ਜਿਵੇਂ ਆਪਾਂ ਪੜ੍ਹਦੇ ਤੂੰ ਤੂੰ ਕਰਤਾ ਤੂੰ ਵਾਹ ਮੁਝ ਮੇ ਰਾਹ ਲਹੂ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ।
ਗੁਰਮੁਖ ਭਗਤ ਕਰੋ ਸਾਧ ਪ੍ਰਾਣੀ,
ਇਸ ਕਰਕੇ ਭਾਈ ਪ੍ਰਾਣਾ ਧਾਰੀ ਜੀਵੋ, ਗੁਰੂ ਦੇ ਰਾਹੀਂ ਗੁਰੂ ਦਾ ਭੈ ਧਾਰਨ ਕਰਕੇ ਸਦੇਵੀ ਤੌਰ ਤੇ ਉਸ ਪਰਮਾਤਮਾ ਦੀ ਭਗਤੀ ਕਰੋ।
ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ,
ਔਰ ਗੁਰਮੁਖ ਤੁਹਾਡੇ ਹਿਰਦੇ ਦੇ ਅੰਦਰ ਚਾਨਣ ਹੋ ਜਾਏਗਾ, ਤੁਹਾਡੀ ਜਿਹੜੀ ਮਿਹਰ ਹੈ ਨਾ ਉਹ ਲੱਗ ਜਾਵੇਗੀ, ਬਿਰਤੀ ਜੁੜ ਜਾਵੇਗੀ।
ਗੁਰਮਤ ਹਰ ਹਰ ਨਾਮ ਸਮਾਣੀ,
ਔਰ ਗੁਰੂ ਦੀ ਮਦਦ ਦੇ ਦੁਆਰਾ ਹਰੀ ਹਰੀ ਕਰਨ ਦੇ ਨਾਲ ਉਹਦਾ ਨਾਮ ਲੈਣ ਕਰਕੇ ਇਹ ਜੀਵ ਪਰਮਾਤਮਾ ਦਾ ਰੂਪ ਹੀ ਹੋ ਗਿਆ, ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਹੀਰਾ ਰਤਨ ਜਵੇ ਹਰਿ ਮਾਨਕ,
ਆਪਾਂ ਦੁਨੀਆਂ ਦੇ ਪਦਾਰਥਾਂ ਤੱਕ ਸੀਮਤ, ਫਲਾਨਾ ਹੀਰਾ ਇੰਨੇ ਦਾ ਆਇਆ, ਫਲਾਨੇ ਇਹ ਵੱਖ ਵੱਖ ਕਿਸਮਾਂ ਦੇ ਜਿਹੜੇ ਕੀਮਤੀ ਪੱਥਰ ਹੁੰਦੇ ਨੇ ਨਾ, ਆਪਾਂ ਆਮ ਕਰਕੇ ਗੁਰਮੁਖ ਪੱਥਰਾਂ ਤੱਕ ਸੀਮਤ ਆ। ਅਕਲੀਆਂ ਨੂੰ ਵੇਖਿਆ ਉਹਨਾਂ ਦੀਆਂ ਉਂਗਲੀਆਂ ਭਰੀਆਂ ਹੋਣਗੀਆਂ, ਇਹ ਗਿਆਨੀ ਜੀ ਸ਼ਨੀ ਦਾ ਇਹ ਮੰਗਲ ਦਾ ਹੈ, ਪਰ ਗੁਰਬਾਣੀ ਕਹਿੰਦੀ ਜੋ ਪਾਨ ਕੀ ਪਾਣੀ ਪਾਏ ਤਿੰਨ ਕੀ ਘਾਲ ਅਜਾਈ ਜਾਏ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਜਿਹੜੇ ਕਹਿੰਦੇ ਪੱਥਰਾਂ ਦੀ ਪੂਜਾ ਕਰਦੇ ਉਹਨਾਂ ਦੀ ਇਹਨੇ ਚਲੀ ਗਈ, ਇੱਥੇ ਹੀਰੇ ਤੋਂ ਮੇਰਾ ਸੁਦਾ ਹੀਰਾ ਘਾਟ ਚਲੀ ਗਈ। ਹਜ਼ੂਰ ਸਾਹਿਬ ਹਿੰਦੁਸਤਾਨ ਦੇ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ। ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਸਾਰੇ ਜਾਣਦੇ ਹਾਂ, ਤੇ ਮੇਰੇ ਪਾਤਸ਼ਾਹ ਨੇ ਹੀਰਾ ਚੁੱਕ ਕੇ ਤੇ ਗੋਦਾਵਰੀ ਨੂੰ ਸੁੱਟ ਦਿੱਤਾ। ਬਹਾਦਰ ਸ਼ਾਹ ਦੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਗੋਬਿੰਦ ਸਿੰਘ ਖਾਨਦਾਨੀ ਫਕੀਰ ਹੈ ਨਾ, ਇਹਦਾ ਪਿਓ ਵੀ ਫਕੀਰ, ਇਹਦਾ ਦਾਦਾ ਵੀ ਫਕੀਰ, ਇਹਦਾ ਪੜਦਾਦਾ ਵੀ ਫਕੀਰ, ਇਹਨਾਂ ਨੂੰ ਕੀ ਪਤਾ ਵੀ ਹੀਰੇ ਕੀ ਹੁੰਦੇ ਨੇ। ਤੇ ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਤਾਂ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਹੈ, ਤੇਰੇ ਮਨ ਨੂੰ ਸੱਟ ਲੱਗੀ ਹੈ, ਥੋੜ੍ਹੀ ਜਿਹੀ ਖੇਚਲ ਕਰ, ਗੋਦਾਵਰੀ ਵਿੱਚ ਪੈਰ ਪਾ ਤੇ ਝੁੱਕ ਕੇ ਆਪਣੇ ਹੀਰਾ ਪਛਾਣ ਕੇ ਕਰ, ਨਹੀਂ ਤੇ ਸਾਡੇ ਹੀਰਿਆਂ ਨੂੰ ਹੱਥ ਨਾ ਲਾਈ। ਜਦੋਂ ਬਹਾਦਰ ਸ਼ਾਹ ਨੇ ਹੱਥ ਪਾਇਆ ਤੇ ਜਿੰਨੇ ਪੱਥਰ ਸਨ ਹੀਰੇ ਪ੍ਰਤੀਤ ਹੋ ਗਏ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਢਹਿ ਪਿਆ। ਕਹਿਣ ਲੱਗੇ ਬਹਾਦਰ ਸ਼ਾਹ ਪੱਥਰਾਂ ਤੇ ਰੱਖ ਗਿਆ ਹੋਇਆ, ਸਾਡੇ ਕੋਲ ਵੀ ਹੀਰਾ ਹੈ। ਉਹ ਕਿਹੜਾ ਹੀਰਾ? ਅੰਮ੍ਰਿਤ ਨਾਮ ਨਿਰਮੋਲ ਹੀਰਾ, ਗੁਰਦੀਨੀ ਮਨਤਾਨੀ, ਦੇਵੇ ਨਾ ਡੋਂਡੇ ਦ੍ਰਿੜ ਕਰ ਰਹੇ ਪੂਰ ਹੋ ਤ੍ਰਿਪਤਾਨੀ। ਸਾਡੇ ਕੋਲ ਨਾਮ ਰੂਪ ਹੀਰਾ ਹੈ, ਜਿਹੜਾ ਕੋਈ ਚੁਰਾ ਨਹੀਂ ਸਕਦਾ, ਜਿਹੜਾ ਖੋ ਨਹੀਂ ਸਕਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹੀਰਾ ਰਤਨ ਜਵੇਰ ਮਾਣਕ ਬਹੁ ਸਾਗਰ ਭਰਪੂਰ ਕੀਆ। ਇਹ ਵੱਖ ਵੱਖ ਕਿਸਮਾਂ ਕਿਹੜੀਆਂ ਨੇ? ਵਿਰਾਗ, ਵਿਵੇਕ, ਖੱਟ ਸੰਪਤੀ, ਇਤਿਹਾਸਕ ਜਿਹੜੇ ਸ਼ੁੱਭ ਗੁਣ ਨੇ ਨਾ, ਇਹਦੇ ਨਾਲ ਇਹ ਮਨੁੱਖ ਭਰਿਆ ਪਿਆ। ਕੌਣ? ਜਿਹੜਾ ਪਰਮਾਤਮਾ ਦਾ ਚਿੰਤਨ ਕਰਦਾ ਹੈ।
ਜਿਸ ਵੱਡੇ ਭਾਗ ਹੋਵੇ ਵੱਡੇ ਮਸਤਕ।
ਭਾਈ ਮੱਥੇ ਦੇ ਕਰਮ ਚੰਗੇ ਹੋਣ, ਇਹਦਾ ਜਵਾਬ ਜੇ ਗੁਰਮੁਖੋ ਆਪਾਂ ਸਾਰੇ ਜਾਣ ਕੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਰਗੜਦੇ ਆ ਨਾ, ਇਹਦਾ ਭਾਵ ਇਹ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੇ ਪਹਿਲਾਂ ਕਰਮਾਂ ਨਹੀਂ ਲਿਖਿਆ ਤੇ ਹੁਣ ਕਿਰਪਾ ਕਰਕੇ ਬਾਰ ਖਿੱਚਣ ਕਰਦੇ ਥੋੜੀ ਜੀ। ਗੁਰੂ ਦੇ ਅੱਗੇ ਮੱਥਾ ਲੱਗਣ ਦਾ ਭਾਵ ਹੁੰਦਾ ਹੈ ਕਿ ਮਾੜੀਆਂ ਰੇਖਾ ਬਦਲ ਕੇ ਤੇ ਚੰਗੀਆਂ ਪਾ ਦੇ ਚੰਗੀਆਂ। ਇਤਿਹਾਸ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਰੋਪੜ ਦਾ ਇੱਕ ਕਾਜੀ ਆਇਆ ਗੁਰੂ ਦਰਬਾਰ ਚ, ਉਹਨੇ ਵਿਰਧ ਕੀਤੀ। ਸੰਗਤੈਨ ਚੁੱਪ ਚਾਪ ਡੋਲ ਬੈਠੀ, ਕਹਿਣ ਲੱਗਾ ਜੀ ਗੁਸਤਾਖੀ ਕਰਨ ਲੱਗਾ ਪਾਤਸ਼ਾਹ। ਕਹਿੰਦੇ ਬੋਲ ਸਲਾਰ ਦਿੰਦਾ ਕੀ ਚੱਕਰ ਭਾਈ। ਕਹਿੰਦਾ ਜੀ ਮਾਈ ਭਾਈ ਵੱਡੇ ਛੋਟੇ ਆਉਂਦੇ ਨੇ, ਤੁਸੀਂ ਸਾਰੇ ਨੂੰ ਕਹਿੰਦੇ ਨਿਹਾਲ ਹੋਏ ਨਿਹਾਲ ਹੋਏ, ਤੇ ਇੱਕ ਪਾਸੇ ਤੁਸੀਂ ਕਹਿੰਦੇ ਕਰਮੀ ਆਪੋ ਆਪਣੀ, ਇਹ ਤਾਂ ਨਿਹਾਲ ਨਿਹਾਲ ਕਰੀ ਜਾਂਦੇ ਹੋ। ਉੱਥੇ ਗੁਰਮੁਖੋ ਲਿਖਿਆ ਕਿ ਜਿਹੜਾ ਭਾਈ ਜਿਹਨੂੰ ਆਪਾਂ ਅੱਜ ਕੱਲ੍ਹ ਖਜ਼ਾਨਚੀ ਕਹਿ ਦਿੰਦੇ ਹਾਂ, ਉਹਦਾ ਨਾਂ ਸੀ ਭਾਈ ਆਲਮ ਸਿੰਘ। ਕਹਿੰਦੇ ਆਲਮ ਸਿੰਘ ਮੋਹਰ ਲਿਆ, ਜਦੋਂ ਮੋਹਰ ਲਿਆਂਦੀ ਤੇ ਕਹਿਣ ਲੱਗੇ ਕਾਰੀ ਜੀ ਪੜ੍ਹ ਕੇ ਵੇਖੋ। ਕਹਿਣ ਲੱਗਿਆ ਜੀ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਜਦੋਂ ਪੈਡ ਤੇ ਲਾ ਕਰਕੇ ਮੋਹਰ ਨੂੰ ਤੇ ਕਾਗਜ਼ ਤੇ ਲਾਇਆ ਤੇ ਕਹਿੰਦਾ ਜੀ ਹੁਣ ਤਾਂ ਸਾਫ ਪੜ੍ਹੇ ਗਏ ਨੇ। ਕਲਗੀਧਰ ਬਾਪੂ ਕਹਿਣ ਲੱਗਾ ਕਾਰੀ ਜਦੋਂ ਕੋਈ ਨਿਮਾਣਾ ਹੋ ਕੇ ਗੁਰੂ ਦੇ ਅੱਗੇ ਅਰਦਾਸ ਕਰਦਾ ਤੇ ਗੁਰੂ ਉਹਦੀਆਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰ ਦਿੰਦਾ। ਆਪਾਂ ਜੋ ਮੱਥਾ ਰਗੜਦੇ ਹਾਂ ਨਾ, ਇਹ ਅਸੀਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰਨ ਲਈ ਕਰਦੇ ਹਾਂ। ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਜਿਨ੍ਹਾਂ ਦੇ ਮੱਥੇ ਦੇ ਚੰਗੇ ਕਰਮ ਹਨ।
ਗੁਰਮਤ ਕੱਢ ਕੱਢ ਲਿਆ,
ਕਹਿੰਦੇ ਭਾਈ ਫਿਰ ਗੁਰੂ ਦੀ ਮਤ ਦੇ ਦੁਆਰਾ ਜਿਹੜੀ ਉਹ ਸੰਸਾਰਾ ਕਰ ਬਿਰਤੀ ਹੈ ਨਾ, ਉਹਨਾਂ ਨੂੰ ਬ੍ਰਹਮਾ ਕਰ ਬਿਰਤੀ ਵਿੱਚ ਲੈ ਆਉਂਦਾ।
ਰਤਨ ਜਵੇ ਹਰ ਲਾਲ ਹਰ ਨਾਮਾ।
ਇੱਥੇ ਸਤਿਗੁਰੂ ਪਾਤਸ਼ਾਹ ਨੇ ਉਸ ਗੱਲ ਨੂੰ ਕਲੀਅਰ ਕੀਤਾ। ਸੋਢੀ ਸੁਲਤਾਨ ਨੇ ਕਹਿਣ ਲੱਗੇ ਗੁਰਮੁਖੋ ਵੇਖਿਆ ਜੇ ਕਿਤੇ ਨਾ ਚੱਕਰਾਂ ਚ ਨਾ ਪੈ ਜਾ, ਤੇ ਫਲਾਨੀ ਮੁੰਡੀ ਪਾਵਾਂ ਤੇ ਫਲਾਨੀ ਪਾ ਲਾ, ਰਤਨ ਦੀ ਇੰਪੋਰਟੈਂਸ ਜ਼ਿਆਦੀ ਹੈ, ਜਵਾਹਰਾਂ ਦੀ ਆਜ਼ਾਦੀ ਹੈ, ਲਾਲ ਦੀ ਆਜ਼ਾਦੀ ਹੈ, ਮੈਂ ਤਾਂ ਕੇਵਲ ਤੇ ਕੇਵਲ ਹਰੀ ਨਾਮ ਦੀ ਗੱਲ ਕਰ ਰਿਹਾ ਹਾਂ।
ਕਾਢ ਤਲੀ ਦਿਖਲਾਇਆ,
ਗੁਰੂ ਪਾਤਸ਼ਾਹ ਨੇ ਜਿਵੇਂ ਆਪਾਂ ਕਹਿੰਦੇ ਵੀ ਹਥੇਲੀ ਤੇ ਰੱਖਿਆ ਹੈ, ਮੇਰੇ ਗੁਰੂ ਨੇ ਮੈਨੂੰ ਸ਼ਾਲ ਛੱਤ ਵਿਖਾਉਣਾ ਕੀਤਾ।
ਭਾਵਹੀਨ ਮਨ ਮੁਖ ਨਹੀਂ ਲਿਆ,
ਪਰ ਜਿਹੜੇ ਮਨ ਦੇ ਮਗਰ ਲੱਗੇ ਨੇ, ਜਿਨ੍ਹਾਂ ਦੇ ਕਰਮ ਨਹੀਂ ਚੰਗੇ, ਜਿਨ੍ਹਾਂ ਦੇ ਕਰਮ ਮਾੜੇ ਨੇ, ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਨਹੀਂ ਕੀਤਾ।
ਰਿਣ ਬੋਲੇ ਲੱਖ ਛਪਾਇਆ,
ਭਾਈ ਜਿਵੇਂ ਤਿੰਨ ਕਹਿੰਦੇ ਨੇ ਕੱਖ ਨੂੰ, ਜਿਵੇਂ ਇੱਕ ਕੱਖ ਦੇ ਓਹਲੇ ਲੱਖ ਰੁਪਇਆ ਛੁਪਿਆ ਹੋਵੇ।
ਮਸਤਕ ਭਾਗ ਹੋਵੇ ਤੁਰ ਲਿਖਿਆ,
ਜਿਨ੍ਹਾਂ ਦੇ ਭਾਈ ਮੱਥੇ ਦੇ ਕਰਮ ਚੰਗੇ ਨੇ, ਜਿਨ੍ਹਾਂ ਨੂੰ ਧੋ ਲਿਖਿਆ ਵਾਹਿਗੁਰੂ ਨੇ,
ਸਤਿਗੁਰ ਸੇਵਾ ਲਾਈ,
ਗੁਰੂ ਪਾਤਸ਼ਾਹ ਦੀ ਸੇਵਾ ਚ ਲੱਗੇ। ਆਪਾਂ ਜੋ ਗੁਰਮੁਖੋ ਗੁਰਦੁਆਰੇ ਆਇਆ ਨਾ, ਇਹ ਕਿਤੇ ਇਹ ਨਾ ਆਖਿਆ ਜੀ ਆਪਾਂ ਆਇਆ ਆਪਣੇ ਤੇ ਗੁਰੂ ਨੂੰ ਤਰਸ ਕੀਤਾ ਤੇ ਗੁਰੂ ਆਪ ਲੈ ਕੇ ਆਇਆ ਜੀ, ਆਪਣੇ ਆਪ ਨਹੀਂ ਵਿਆਇਆ ਜਾਂਦਾ, ਆਪਣੇ ਆਪ ਨਹੀਂ ਵਿਆਇਆ ਜਾਂਦਾ। ਇਹ ਗੁਰੂ ਦਾ ਧੰਨਵਾਦ ਕਰਿਆ ਕਰੋ ਵੀ ਪਾਤਸ਼ਾਹ ਤੂੰ ਮੈਨੂੰ ਇੱਥੇ ਲੈ ਕੇ ਆਇਆ। ਹੋ ਸਕਦਾ ਸੀ ਸ਼ਰਾਬ ਦੇ ਠੇਕੇ ਤੇ ਚਲੇ ਜਾਂਦੇ, ਹੋ ਸਕਦਾ ਕਿ ਅਸੀਂ ਅਪੋਤਰ ਥਾਂ ਤੇ ਚਲੇ ਜਾਂਦੇ, ਇਹ ਵੀ ਗੁਰੂ ਨੇ ਸਾਡੇ ਤੇ ਤਰਸ ਕੀਤਾ ਹੈ, ਜਿਹੜਾ ਇੱਥੇ ਲਾਇਆ ਹੈ ਇਹ ਮੇਰੇ ਕਹਿਣ ਤੋਂ ਬਾਅਦ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਦੋ ਕਰਮ ਚੰਗੇ ਨੇ ਉਹ ਸਤਿਗੁਰੂ ਪਾਤਸ਼ਾਹ ਦੀ ਸੇਵਾ 'ਚ ਲੱਗੇ ਹਨ। ਜਿਵੇਂ ਆਪਾਂ ਜਿਹੜੇ ਪ੍ਰਕਰਮਨ ਸਾਡੀਆਂ ਧੀਆਂ ਭੈਣਾਂ ਕੋਈ ਝਾੜੂ ਮਾਰ ਰਿਹਾ, ਕੋਈ ਪੋਚਾ ਕਰ ਰਿਹਾ, ਕੋਈ ਗੁਰਮੁਖ ਪਿਆਰੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ, ਇਹ ਕਹਿੰਦੇ ਦੋਨੋਂ ਦੇ ਕਰਮ ਚੰਗੇ ਨੇ, ਮੇਰੇ ਗੁਰੂ ਦੀ ਸੇਵਾ 'ਚ ਲੱਗੇ ਹਨ।
ਨਾਨਕ ਰਤਨ ਜਿਵੇ ਹੋਰ ਪਾਵੇ,
ਫਿਰ ਉਹਨਾਂ ਨੂੰ ਕਹਿੰਦੇ ਨੇ ਕੀਮਤੀ ਰਤਨ। ਜਿਵੇਂ ਤਾਂ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾਮ ਸਾਹਿਬ ਦੀ ਬਾਣੀ 'ਚ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਜਿਹੜਾ ਗੁਰੂ ਦਾ ਸ਼ਬਦ ਉਹ ਕੀਮਤੀ ਰਤਨ ਹੈ। ਨਾਨਕ ਰਤਨ ਜਿਵੇਰ ਪਾਵੇ, ਕਹਿੰਦੇ ਉਹਨਾਂ ਨੂੰ ਕੀਮਤੀ ਇਹ ਰਤਨ ਜਵਾਹਰ ਮਿਲ ਗਏ।
ਧੰਨ ਧੰਨ ਗੁਰਮਤ ਹਰ ਪਾਏ,
ਇਹਨਾਂ ਨੇ ਭਾਈ ਗੁਰੂ ਦੀ ਮਤ ਨੂੰ ਪ੍ਰਾਪਤ ਕਰ ਲਿਆ, ਉਹ ਧੰਨਤਾ ਦੇ ਯੋਗ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਣ ਦੀ ਮੁਆਫ਼ੀ। ਤੇ ਗੁਰਮੁਖ ਅਸੀਂ ਕਥਾ ਕਰਦੇ ਹਾਂ ਜਿਹੜੀ ਗਲਤੀ ਕਰ ਜਾਂਦੇ ਹਾਂ ਨਾ, ਹੁਣ ਤੁਸੀਂ ਬਹੁਤੇ ਸੁਣ ਵਾਲੇ ਹੋ ਤੇ ਤੁਸੀਂ ਇਹ ਅਰਦਾਸ ਕਰਿਆ ਕਰੋ ਵੀ ਗੁਰੂ ਪਾਤਸ਼ਾਹ ਸਾਨੂੰ ਸਮਤ ਦੇਣ, ਸਾਡੇ ਤੋਂ ਗਾਂਹ ਗਲਤੀ ਨਾ ਹੋਵੇ। ਆ ਕਈ ਬੰਦੇ ਕਹਿੰਦੇ ਗਿਆਨੀ ਜੀ ਆਹ ਗਲਤੀ ਕਰਕੇ, ਮੈਂ ਕਿਹਾ ਵੀ ਗੁਰਮੁਖਾ ਅਸੀਂ ਤਾਂ ਸਟੇਜ ਤੇ ਸਪੀਕਰ ਤੇ ਮਾਫ਼ੀ ਮੰਗ ਕੇ ਆਏ ਹਾਂ ਤੇ ਜੇ ਤੈਨੂੰ ਤਸੱਲੀ ਨਹੀਂ ਹੋਈ ਤੇ ਦੁਬਾਰਾ ਮੰਗ ਲਾਂਗੇ। ਇਸ ਕਰਕੇ ਮੇਰੀ ਬੇਨਤੀ ਵੀ ਜਿੰਨੇ ਵੀ ਗੁਰਮੁਖ ਪਿਆਰੇ ਇੱਥੇ ਕਥਾ ਕਰਦੇ ਨੇ ਉਹ ਮਨੁੱਖ ਨੇ, ਗਲਤੀਆਂ ਸੁਭਾਵਿਕ ਨੇ, ਤੁਸੀਂ ਗੁਰੂ ਅੱਗੇ ਅਰਦਾਸ ਕਰੋ ਤੇ ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ ਉਹ ਸਾਨੂੰ ਮਾਫ਼ੀ ਦਿਓ ਤੇ ਅੱਗੇ ਤੋਂ ਪਾਤਸ਼ਾਹ ਸਾਨੂੰ ਸਮਤ ਬਖਸ਼ਣ ਤੇ ਉਹ ਗਲਤੀਆਂ ਨਾ ਹੋਣ। ਇਹ ਗੁਰੂ ਕੇ ਸੰਗਤ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਹੈ।
ਮਸਤਕ ਭਾਗ ਹੋਵੇ ਤੋ ਲਿਖਿਆ ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਿਵੇਂ ਹਰ ਪਾਵੇ ਧਨ ਧਨ ਗੁਰ।